ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਰਾਗੀ ਜੱਥੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾਇਆ ਹੈ। ਸਤਿਗੁਰੂ ਨੇ ਆਪ ਹੀ ਕਿਰਪਾ ਕਰਕੇ ਸੁਹਾਵਣਾ ਸਫਾ ਸਮਾਂ ਬਖਸ਼ਿਸ਼ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਗੁਰੂ ਦੀ ਕੀਰਤੀ ਗੁਰੂ ਦੀ ਵਡਿਆਈ ਮਹਿਮਾ ਰਾਗਾਂ ਵਿੱਚ ਪਾ ਕੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਦੂਰਾਂ ਦਰੇਡਿਆਂ ਤੋਂ ਚੱਲ ਸ਼ਰਧਾ ਭਾਵ ਉੱਠੇ ਸਭੇ ਥਾਵ ਨਹੀਂ ਤੁਧ ਜਿਹਾ। ਦੁਨੀਆਂ ਭਾਵੇਂ ਘੁੰਮੀ ਹੈ, ਦੁਨੀਆਂ ਦੇ ਵੱਡੇ ਵੱਡੇ ਸ਼ਹਿਰ ਦੇਖੇ ਹਨ, ਸੁੰਦਰ ਸੁੰਦਰ ਥਾਵਾਂ ਦੇਖੀਆਂ ਹਨ, ਪਰ ਇਹ ਤੇ ਪ੍ਰਤੱਖ ਹਰ ਸਤਿਗੁਰੂ ਦਾ ਆਪਣਾ, ਰੱਬ ਦੀ ਆਪਣੀ ਕਲਾਮ ਹੈ, ਰੱਬ ਦਾ ਆਪਣਾ ਕਹਿਣਾ ਹੈ ਕਿ ਭਾਈ ਦੁਨੀਆਂ ਵਿੱਚ ਜਿੰਨੀਆਂ ਮਰਜ਼ੀ ਸੁੰਦਰ ਥਾਵਾਂ ਤੱਕੀਆਂ ਹੋਣ, ਪਰ ਇਹੋ ਜਿਹਾ ਸਥਾਨ ਦੁਨੀਆਂ 'ਚ ਹੈ ਹੀ ਨਹੀਂ ਕਿਤੇ, ਦੇਖਾਂਗੇ ਕਿੱਥੇ ਭਾਈ। ਕਿਉਂਕਿ ਇਹ ਤਾਂ ਸਤਿਗੁਰੂ ਜੀ ਆਪ ਫਰਮਾ ਰਹੇ ਆ ਨਾ, ਡਿੱਠੇ ਸਭੇ ਥਾਵ। ਗੁਰੂ ਸਾਹਿਬ ਤੋਂ ਕਿਹੜਾ ਕੋਈ ਪੜ੍ਹਦਾ ਸੀ ਭਾਈ, ਇਹ ਲੋਕ ਨਹੀਂ, ਉਹਨਾਂ ਨੇ ਤਾਂ ਬ੍ਰਹਿਮੰਡ ਦੀਆਂ ਪੁਰੀਆਂ ਦੇਖੀਆਂ, ਦੇਖ ਸਕਦੇ ਸਨ ਭਾਈ। ਇੱਕ ਫੁਰਨੇ ਮਾਤਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਯੋਗੀਆਂ ਨੂੰ ਦਿਖਾ ਸਕਦੇ ਨੇ ਤਾਂ ਉਹਨਾਂ ਦਾ ਤਾਂ ਫੁਰਨ ਮਾਤਰ ਹੀ ਹੈ ਭਾਈ। ਉਹਨਾਂ ਦਾ ਇਹ ਹੁਕਮ ਹੈ ਕਿ ਸਭ ਥਾਵਾਂ ਤੋਂ ਪਵਿੱਤਰ ਇਹ ਪਾਵਨ ਸਥਾਨ ਹੈ, ਕਿਉਂਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵੱਧੋ ਪੁਰਖ ਵਧਾਤੇ। ਇਸ ਦੀ ਸਥਾਪਨਾ ਹੀ ਆਪ ਵਾਹਿਗੁਰੂ ਨੇ ਆਪ ਕਰਵਾਈ ਹੈ। ਇਸ ਵਾਸਤੇ ਭਾਈ ਇਸ ਪਾਵਨ ਪਵਿੱਤਰ ਦੇ ਸਥਾਨ ਕਰਦਿਆਂ ਮਨ ਵਿੱਚ ਹਮੇਸ਼ਾ ਹੀ ਇਹ ਸ਼ਰਧਾ ਕਿ ਇਹੋ ਜਿਹਾ ਸਥਾਨ ਦੁਨੀਆਂ ਵਿੱਚ ਨਹੀਂ। ਫਿਰ ਇਹ ਸਾਡੇ ਮਨ ਨੂੰ ਪ੍ਰਬੋਧਨ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਇੱਥੇ ਗੁਰੂ ਕੇ ਸਿੱਖ ਆਉਂਦੇ ਨੇ, ਅਰਦਾਸ ਕਰਦੇ ਨੇ ਕਿ ਮਹਾਰਾਜ ਅੱਜ ਤੋਂ ਬਾਅਦ ਮੈਂ ਆਪਣੇ ਨਿਤਨੇਮ ਤੋਂ ਇਲਾਵਾ ਇੰਨੇ ਪਾਠ ਜਪਜੀ ਸਾਹਿਬ ਦੇ ਜ਼ਰੂਰ ਕਰਾਂਗਾ, ਪਾਠ ਕਰਾਂਗਾ। ਇਹੋ ਜਿਹੀਆਂ ਗੁਰਸਿੱਖਾਂ ਦੇ ਮਨ ਵਿੱਚ ਇੱਛਾਵਾਂ ਹੁੰਦੀਆਂ ਹਨ। ਸੋ ਸਤਿਗੁਰੂ ਜੀ ਨੇ ਇਹ ਮਹਾਨ ਕਿਰਪਾ ਕੀਤੀ ਹੈ, ਅੱਜ ਉਹ ਪਵਿੱਤਰ ਸ੍ਰੀ ਮੁਖਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਸਾਧ ਸੰਗਤ ਜੀ, ਉਹ ਆਪਾਂ ਨੇ ਸਰਵਣ ਕੀਤਾ ਹੈ, ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਵੀ ਸਰਵਣ ਕੀਤਾ, ਅਤੇ ਹੁਣ ਵੀ ਆਪਾਂ ਗ੍ਰੰਥੀ ਸਿੰਘ ਜੀ ਤੋਂ ਸ੍ਰੀ ਮੁਖਵਾਕ ਸਰਵਣ ਕੀਤੇ ਹਨ। ਇਹ ਮਹਾਂ ਪਵਿੱਤਰ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੱਧ ਦੀ ਬਾਣੀ ਹੈ। ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ, ਜਦੋਂ ਅਸੀਂ ਅਖੰਡ ਪਾਠ ਕਰਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਅਤੇ ਜਦੋਂ 705 ਅੰਗ ਦੇ ਉੱਪਰ ਜੈਤ ਸ੍ਰੀ ਕੀ ਵਾਰ ਆਉਂਦੀ ਹੈ, ਅਤੇ ਅਖੰਡ ਪਾਠ ਦੇ ਸਮੇਂ ਫਿਰ ਅਰਦਾਸ ਹੁੰਦੀ ਹੈ, ਦੇਗ ਨੂੰ ਭੋਗ ਲਵਾਏ ਜਾਂਦੇ ਹਨ, ਕਿ ਬਾਣੀ ਦਾ ਪ੍ਰਵਾਹ ਜਿਹੜਾ ਇਹ ਮੱਧ ਵਿੱਚ ਪਹੁੰਚ ਗਿਆ ਹੈ। ਸੋ ਸਾਧ ਸੰਗਤ ਜਦੋਂ ਮਹਾਂਪੁਰਖ ਕਥਾ ਕਰਿਆ ਕਰਦੇ ਸਨ, ਜਦੋਂ ਕਥਾ ਵੀ ਮੱਧ ਵਿੱਚ ਆਉਂਦੀ ਸੀ, ਉਦੋਂ ਵੀ ਗੁਰਬਾਣੀ ਦੇ ਅਖੰਡ ਪਾਠ ਖੁਸ਼ੀਆਂ ਵਿੱਚ ਕਰਵਾਉਣੇ, ਦੇਗਾਂ ਵਰਤਾਉਣੀਆਂ, ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮੱਧ ਤੱਕ ਕਥਾ ਸੰਪੂਰਨ ਹੋ ਗਈ ਸੀ। ਇਹ ਮੱਧ ਦੀ ਬਾਣੀ ਹੈ, ਜਿੱਥੇ ਬਾਣੀ ਲਿਖਵਾ ਰਹੇ ਸਨ, ਉਦੋਂ ਕੁਝ ਸ਼ਰਧਾਲੂ ਪੰਡਿਤ ਆਏ ਸਤਿਗੁਰੂ ਦੇ ਪਾਸ, ਅਤੇ ਸਤਿਗੁਰੂ ਨੂੰ ਇਹ ਬੇਨਤੀ ਕੀਤੀ, ਮਹਾਰਾਜ ਜੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਉਸ ਵੇਲੇ ਸਾਡੇ ਮਤ ਅਨੁਸਾਰ ਅਸੀਂ ਗਰੜ ਪ੍ਰਾਣ ਪੜ੍ਹ ਕੇ ਸੁਣਾਉਂਦੇ ਹਾਂ ਬਾਅਦ ਵਿੱਚ ਪਰਿਵਾਰ ਨੂੰ, ਸੰਗਤਾਂ ਨੂੰ, ਅਤੇ ਫਿਰ ਅਸੀਂ ਕੁਝ ਅਸੂਲ ਬਣਾਏ ਹਨ, ਅਸੀਂ ਮਨੁੱਖ ਦੀ ਜਾਤੀ ਦੇ ਅਨੁਸਾਰ ਕਿਸੇ ਦਾ 17 ਦਿਨਾਂ ਬਾਅਦ ਭੋਗ ਪਾਉਂਦੇ ਹਾਂ, ਕਿਸੇ ਦਾ 15 ਦਿਨਾਂ ਬਾਅਦ, ਕਿਸੇ ਦਾ 13 ਦਿਨਾਂ ਬਾਅਦ, ਕਿਸੇ ਦਾ 11 ਦਿਨਾਂ ਬਾਅਦ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਭਾਈ ਇਹ ਜਿਹੜਾ ਸਿੱਖ ਪੰਥ ਹੈ, ਕਿਉਂਕਿ ਇਸ ਪੰਥ ਦੀ ਬੁਨਿਆਦ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਰੱਖ ਦਿੱਤੀ, ਮਾਰਿਆ ਛਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਪੰਥ 'ਤੇ ਉਦੋਂ ਹੀ ਚਲਾ ਦਿੱਤਾ ਭਾਈ। ਅਤੇ ਇਸ ਪੰਥ ਦੀਆਂ ਬੁਨਿਆਦਾਂ ਪੱਕੀਆਂ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਰੱਬੀ ਬਾਣੀ ਨਾਲ ਜੋੜਿਆ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਜਾ ਕਰਨ ਦਾ, ਬੰਦਗੀ ਦਾ, ਭਾਉ ਭਗਤੀ ਦਾ ਰਸਤਾ ਨਵੇਕਲਾ ਦੱਸਿਆ ਕਿ ਅਸੀਂ ਭੁੱਖੇ ਨਹੀਂ ਰਹਿਣਾ, ਅਸੀਂ ਜੰਗਲਾਂ ਵਿੱਚ ਨਹੀਂ ਜਾਣਾ, ਪੁੱਠੇ ਨਹੀਂ ਲਮਕਣਾ, ਘਰ ਗ੍ਰਹਿਸਥ ਨਹੀਂ ਤਿਆਗਣਾ, ਕਿਉਂਕਿ ਇਹ ਮਾਰਗ ਹੀ ਦੱਸ ਦਿੱਤਾ ਸੰਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ, ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮੁਕਤੀ ਦਾ ਮਾਰਗ ਬਿਤਾਇਆ ਸਾਨੂੰ ਅਤੇ ਸਾਨੂੰ ਅਸੂਲ ਦੱਸੇ। ਇਹਨਾਂ ਅਸੂਲਾਂ ਨੂੰ ਪੱਕਿਆਂ ਕਰਦਿਆਂ ਕਰਦਿਆਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਸ ਸਰੂਪ ਧਾਰਨ ਕੀਤੇ ਅਤੇ ਨਾਲ ਅਖੀਰ 'ਤੇ ਜਾ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਖਾਲਸੇ ਦੀ ਰਹਿਤ ਬਖਸ਼ ਦਿੱਤੀ ਫਿਰ ਭਾਈ, ਅਤੇ ਖਾਲਸਾ ਸਭ ਤੋਂ ਸ਼੍ਰੋਮਣੀ ਹੈ। ਇਸ ਲਈ ਨਹੀਂ ਕਿਹਾ ਸਾਨੂੰ ਵਡਿਆਇਆ ਹੈ, ਨਹੀਂ, ਇਸ ਵਾਸਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਹੈ, ਇਸ ਕਰਕੇ ਇਹ ਸ਼੍ਰੋਮਣੀ ਹੈ। ਅਤੇ ਇਸ ਦੀ 11ਵੀਂ 17ਵੀਂ 13ਵੀਂ 15ਵੀਂ ਨਹੀਂ, ਇਸ ਦਾ ਦੁਸਹਿਰਾ ਮਨਾਇਆ ਜਾਵੇਗਾ 10ਵੇਂ ਦਿਨ। ਅਤੇ ਜਿਹੜੇ ਭਾਈ ਕੁਝ ਸ਼ਰਧਾਲੂ ਗੁਰੂ ਕੇ ਸਿੱਖ ਜਦੋਂ ਅੰਮ੍ਰਿਤਧਾਰੀ ਗੁਰਸਿੱਖ ਪ੍ਰਾਣੀ ਚੜ੍ਹਾਈ ਕਰਦਾ ਨਾ, ਤਾਂ ਉਹਦੇ ਚੜ੍ਹਾਈ ਕਰਨ ਵਾਲੇ ਦਿਨ ਤੋਂ ਹੀ ਇਹ ਜੈਤ ਸ੍ਰੀ ਦੀ ਆਵਾਜ਼ ਦੇ 20 ਪੌੜੀਆਂ ਸਲੋਕਾਂ ਸਮੇਤ ਹਨ ਅਤੇ 2-2 ਪੌੜੀਆਂ ਦੀ ਕਥਾ ਸ਼ਾਮ ਵੇਲੇ ਹਰ ਰੋਜ਼ ਹੋਇਆ ਕਰਦੀ। ਕਈ ਗੁਰਸਿੱਖ ਕਰਦੇ ਨੇ, ਹਲੇ ਵੀ ਕਰਦੇ ਨੇ। ਅਤੇ ਸਹਿਸ ਕਿਰਤੀ ਦੀ ਕਥਾ ਜਿਸ ਦੇ 57 ਸਲੋਕ ਹਨ, ਉਹ ਅੰਮ੍ਰਿਤ ਵੇਲੇ ਕਥਾ ਹੋਇਆ ਕਰਦੀ ਅਤੇ 10 ਦਿਨਾਂ ਬਾਅਦ ਦੋਨਾਂ ਹੀ ਬਾਣੀਆਂ ਦੇ ਭੋਗ ਪਾਏ ਜਾਂਦੇ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਡਤਾਂ ਦੇ ਜਥੇ ਨੂੰ ਕਿਹਾ ਕਿ ਭਾਈ, ਗੁਰੂ ਘਰ ਦੇ ਵਿੱਚ ਤਾਂ ਨਾਮ ਸਿਮਰਨ ਨੂੰ, ਗੁਰੂ ਕੀ ਬਾਣੀ ਨੂੰ ਹੀ ਪ੍ਰਮੁੱਖ ਮੰਨਿਆ ਗਿਆ ਹੈ, ਇਹਦੇ ਨਾਲ ਹੀ ਗੁਰੂ ਕੇ ਸਿੱਖਾਂ ਦੀ ਕਲਿਆਣ ਕੀਤੀ ਹੈ, ਇਹਦੇ ਨਾਲ ਹੀ ਉਧਾਰ ਕੀਤਾ ਹੈ, ਇਹਦੇ ਵਿੱਚ ਹੀ ਮਰਜ਼ਾਦਾ ਦੇ ਵਿੱਚ ਰਹਿਣ ਵਾਸਤੇ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਸਭ ਤੋਂ ਉੱਤਮ ਹੈ, ਕਿਉਂਕਿ ਇਹ ਬਾਣੀ ਕਿਸੇ ਵਿਅਕਤੀ ਦੀ ਨਹੀਂ, ਕਿਸੇ ਵਿਅਕਤੀ ਧੜੇ ਦੇ ਖਿਲਾਫ ਨਹੀਂ ਅਤੇ ਕਿਸੇ ਦੀ ਫਾਲਤੂ ਮਹਿਮਾ ਨਹੀਂ ਕੀਤੀ। ਇਹ ਤਾਂ ਭਾਈ ਜੈਸੀ ਮੈਂ ਆਵਾ ਖਸਮ ਕੀ ਬਾਣੀ, ਐਸਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਨੇ ਇਹ ਬਾਣੀ, ਐਸੀ ਬਾਣੀ ਬਖਸ਼ਿਸ਼ ਕੀਤੀ, ਇਹ ਬਾਣੀ ਜੋ ਜੋ ਜਾਣਾ। ਪਰ ਕਹਿੰਦੇ ਭਾਈ, ਜਿਹੜਾ ਇਸ ਬਾਣੀ ਨੂੰ ਜੀਵ ਆਤਮਾ 'ਤੇ ਸਮਝ ਲਵੇਗਾ, ਜਾਣ ਲਵੇਗਾ ਨਾ, ਤਿਸ ਅੰਤਰ ਵਸੈ ਹਰ ਨਾਮਾ, ਕਹਿੰਦੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਵੇ। ਕੌਣ ਜਾਣੇ ਭਾਈ, ਇੱਥੇ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਜਿਹੜਾ ਵੀ ਬਾਣੀ ਨੂੰ ਪੜ੍ਹ ਲਵੇ, ਜਿਹੜਾ ਬਾਣੀ 'ਤੇ ਭਰੋਸਾ ਰੱਖ ਲਵੇ, ਜਿਹੜਾ ਬਾਣੀ ਨੂੰ ਪ੍ਰੇਮ ਦੇ ਨਾਲ ਸਮਝਣਾ ਕਰੇ, ਮਹਾਰਾਜ ਉਹਦੇ 'ਤੇ ਕਿਰਪਾ ਕਰ ਦਿੰਦੇ ਹਨ। ਸੋ ਅੱਜ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਅੱਜ 17ਵੀਂ ਪੌੜੀ ਦੇ ਸਲੋਕਾਂ ਸਮੇਤ ਸਾਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਇਹ ਜੀਵ ਦੀ ਕਲਿਆਣ ਕਿਵੇਂ ਹੁੰਦੀ ਹੈ, ਨਾਮ ਬਾਣੀ ਦਾ ਸਿਮਰਨ ਦਾ ਪ੍ਰਭਾਵ ਕੀ ਹੈ, ਇਹ ਕਿਵੇਂ ਜੀਵ ਨੂੰ ਠੰਡ ਵਰਤਾ ਦਿੰਦੀ ਹੈ, ਅੰਤਰ ਆਤਮਾ ਵਿੱਚ ਸ਼ਾਂਤੀ ਕਿਵੇਂ ਬਖਸ਼ ਦਿੰਦੀ ਹੈ, ਇਹ ਅੱਜ ਜੀ ਕਿਰਪਾ ਕਰਨਗੇ। ਆਓ ਸਰਬੱਤ ਸੰਗਤਾਂ, ਮਨ ਚਿੱਤ ਬਿਰਤੀਆਂ ਨੂੰ ਕਾਦਰ ਕਰਨ ਵਾਸਤੇ ਸਾਰੀ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਿਉਂਕਿ ਜੈਤਸਰੀ ਦੀ ਵਾਰ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਫਰਮਾ ਦਿੱਤਾ ਕਿ ਇਹ ਪੰਚਮ ਪਾਤਸ਼ਾਹ ਜੀ ਦੀ ਵਾਰ ਹੈ, ਇਹਦੇ ਵਿੱਚ ਸਲੋਕ ਵੀ ਪੌੜੀਆਂ ਵੀ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਇਸ ਵਾਸਤੇ ਭਾਈ ਸਲੋਕਾਂ ਦੇ ਨਾਲ ਮਹੱਲਾ ਨਹੀਂ ਲਿਖਿਆ ਹੋਇਆ, ਕਿਉਂਕਿ ਸਾਰੇ ਹੀ ਸਲੋਕ ਅਤੇ ਪੌੜੀਆਂ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀਆਂ ਹਨ। ਸੋ ਸਲੋਕ ਜਿਹੜਾ ਇਹ ਸ਼ੰਤ ਦੀ ਚਾਲ ਹੈ ਅਤੇ ਸਲੋਕ ਦੇ ਜਿਹੜੇ ਅੱਖਰੀ ਅਰਥ ਨੇ ਹਨ ਭਾਈ, ਜਿਹੜਾ ਸਵੈ ਲੋਕ ਆਹ ਲੋਕ ਸਾਡਾ ਨਹੀਂ, ਜਿਸ ਲੋਕ ਵਿੱਚ ਅਸੀਂ ਆਏ ਹਾਂ ਨਾ, ਇਸ ਲੋਕ ਵਿੱਚ ਤਾਂ ਆਪਣਾ ਲੋਕ ਲੱਭਣ ਵਾਸਤੇ ਆਏ, ਇਹ ਤਾਂ ਇੱਕ ਸਥਾਨ ਮਿਲ ਗਿਆ ਸਾਨੂੰ। ਜਿਵੇਂ ਭਾਈ ਸਮੁੰਦਰ ਦੇ ਵਿੱਚ ਰਾਹ ਭੁੱਲ ਜਾਵੇ ਅਤੇ ਉਹਨੂੰ ਕੋਈ ਟਾਪੂ ਮਿਲ ਜਾਵੇ ਅਤੇ ਉਹ ਆਪਣੇ ਬੇੜੇ ਨੂੰ ਉਸ ਟਾਪੂ 'ਤੇ ਖੜ੍ਹਾ ਕਰ ਲਵੇ ਅਤੇ ਉਹ ਆਰਾਮ ਨਾਲ ਸੋਚ ਤਾਂ ਸਕਦਾ ਹੈ ਮੈਂ ਕਿਹੜੀ ਦਿਸ਼ਾ ਨੂੰ ਜਾਣਾ, ਪਰ ਉਹਨੂੰ ਪਤਾ ਹੁੰਦਾ ਹੈ ਕਿ ਇਹ ਜਿਹੜਾ ਟਾਪੂ ਮੈਨੂੰ ਮਿਲ ਗਿਆ ਨਾ, ਇਹ ਟਾਪੂ ਮੇਰੀ ਮੰਜ਼ਿਲ ਨਹੀਂ ਹੈ, ਮੈਂ ਇਸ ਤੋਂ ਅੱਗੇ ਜਾਣਾ ਹੈ। ਇਸ ਵਾਸਤੇ ਮਹਾਰਾਜ ਨੇ ਸਾਨੂੰ ਵੀ ਸਮਝਾਇਆ ਕਿ ਭਾਈ ਇਹ ਘਰ ਸਾਡਾ ਨਹੀਂ, ਜਿਸ ਘਰ ਵਿੱਚ ਅਸੀਂ ਹੁਣ ਵਸੇ ਹੋਏ ਹਾਂ ਨਾ, ਇਹ ਲੋਕ ਵੀ ਸਾਡਾ ਨਹੀਂ। ਅਤੇ ਫਿਰ ਜਿਹੜਾ ਸਵੈ ਲੋਕ ਹੈ, ਜਿਹੜੇ ਲੋਕ ਦੀ ਅਸੀਂ ਪ੍ਰਾਪਤੀ ਕਰਨੀ ਹੈ, ਜਿਹਨੂੰ ਅਸੀਂ ਪਰਲੋਕ ਕਹਿੰਦੇ ਨਾ, ਪਰਲੋਕ, ਅਸਲ ਵਿੱਚ ਸਾਧ ਸੰਗਤ ਉੱਥੇ ਸਾਨੂੰ ਆਪਣੇ ਘਰ ਦੀ ਪਛਾਣ ਹੋਣੀ। ਅਤੇ ਕੌਣ ਕਰਾਏਗਾ? ਮਹਾਰਾਜ ਕਹਿੰਦੇ ਸਲੋਕ, ਜਿਹੜਾ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ, ਜਿਨਾ ਦੇਵੇ, ਉਸਦਾ ਨਾਮ ਹੈ ਸਲੋਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਲੋਕ ਦੁਆਰਾ ਸੰਤ ਉਦੜਨ ਦਿਆਲੰਗ ਕਹਿੰਦੇ ਭਾਈ, ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ ਸੰਤ, ਭਾਉ ਭਗਤੀ ਕਰਨ ਵਾਲੇ ਸੰਤ, ਅੱਠੇ ਪੈਰ ਬੰਦਗੀ ਵਿੱਚ ਰਹਿਣ ਵਾਲੇ ਸੰਤ, ਗੁਰੂ ਕੀ ਸੇਵਾ ਕਰਨ ਵਾਲੇ ਸੰਤ, ਜਿਨ੍ਹਾਂ ਦਾ ਸਾਰਾ ਜੀਵਨ ਹੀ ਭਾਉ ਭਗਤੀ ਦੇ ਨਾਲ, ਸਾਧ ਸੰਗਤ ਜੀ ਸੰਦਿਗਧ ਹੋਇਆ ਵੈ, ਜਿਹੜੇ ਉੱਠਦਿਆਂ ਬਹਿੰਦਿਆਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਸੋਚਦੇ, ਕਿਉਂਕਿ ਉਹਨਾਂ ਦਾ ਜੀਵਨ ਹੀ ਨਾਮ ਬਣ ਚੁੱਕਾ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਜਿਨ੍ਹਾਂ ਦਾ ਜੀਵਨ ਇਹ ਬਣ ਗਿਆ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸੰਤ ਉਦੜੰ ਦਿਆਲੰ, ਉਸ ਦੀ ਦਇਆ ਦੇ ਨਾਲ ਜਿਹਦੇ ਨਾਲ ਸੰਤ ਵੀ ਇਸ ਸੰਸਾਰ ਵਿੱਚ ਇਹ ਸੰਤ ਪਦਵੀ ਨੂੰ ਪਾ ਲੈਂਦੇ ਨੇ, ਜਿਹੜੇ ਸੰਤ ਇਹਨਾਂ ਪਦਵੀਆਂ 'ਤੇ ਪਹੁੰਚਦੇ ਨੇ, ਕਹਿੰਦੇ ਉਸ ਦਇਆਲ ਵਾਹਿਗੁਰੂ ਦੀ ਉਹਨਾਂ ਉੱਪਰ ਐਸੀ ਕਿਰਪਾ ਹੋ ਜਾਂਦੀ ਹੈ।
ਨਿਰਮਲੰ ਸੰਤ ਸੰਗੇਣਾ,
ਤਾਂ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਸੰਤ ਉਦਰਨ ਦਿਆਲੰ, ਕਿਉਂਕਿ ਆਸਰੰ ਗੋਪਾਲ ਕੀਰਤਨਾ ਹੈ, ਉਹਨਾਂ ਨੂੰ ਆਸਰਾ ਕੀ ਹੈ ਭਾਈ? ਜੋ ਵਾਹਿਗੁਰੂ ਦੇ ਨਾਮ ਦਾ ਆਸਰਾ, ਉਹ ਆਪ ਆਸਰਾ ਦੇ ਕੇ ਸੰਤ ਉਦੜਨ ਦਿਆਲੰ, ਸੰਤ ਇਹੋ ਜਿਹੀ ਕਿਰਪਾ ਕਰ ਦਿੰਦੇ ਨੇ ਆਮ ਜਗਿਆਸੂ ਦੇ ਉੱਪਰ ਵੀ, ਜਿਹੜੇ ਆਪ ਇਹ ਪਹੁੰਚ ਰੱਖਦੇ ਨੇ, ਜਿਹੜੇ ਆਪ ਪਰਮਾਤਮਾ ਨਾਲ ਜੁੜੇ ਹੋਏ ਨੇ। ਕੋਈ ਜਨ ਹਰ ਸਿਉਂ ਦੇਵਾ ਜੋੜ, ਕੌਣ ਜੋੜ ਸਕਦਾ ਭਾਈ? ਜਿਹੜਾ ਆਪ ਜੁੜਿਆ ਹੋਵੇ। ਅਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਸੰਤ ਆਪ ਤਾਂ ਸੰਸਾਰ ਤੋਂ ਪਾਰ ਉਤਰ ਜਾਂਦੇ ਨੇ, ਪਰ ਉਹਨਾਂ ਉੱਪਰ ਉਸ ਵਾਹਿਗੁਰੂ ਦੀ ਐਸੀ ਦਿਆਲਤਾ ਹੁੰਦੀ ਹੈ, ਉਹ ਹੋਰਨਾਂ ਜੀਵਾਂ ਨੂੰ ਵੀ ਤਾਰ ਦਿੰਦੇ ਨੇ, ਕਿਉਂਕਿ ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਨੂੰ ਇੱਕੋ ਇੱਕ ਆਸਰਾ ਹੁੰਦਾ ਹੈ ਉਸ ਵਾਹਿਗੁਰੂ ਦੀ ਕੀਰਤੀ ਕਰਨ ਦਾ, ਉਹਦਾ ਨਾਮ ਜਪਣ ਦਾ, ਉਹਦਾ ਆਸਰਾ, ਉਹਦੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੁੰਦਾ। ਸੋ ਇਸ ਵਾਸਤੇ ਉਹ ਫਿਰ ਕਰਮ ਫਲਦਾਤਾ ਆਪ ਉਹਨਾਂ ਦੇ ਉੱਪਰ ਐਸੀ ਕਿਰਪਾ ਕਰ ਦਿੰਦਾ ਹੈ, ਜਦੋਂ ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਜਦੋਂ ਉਹਨਾਂ ਦੇ ਉੱਪਰ ਐਸੀ ਕਿਰਪਾ ਹੁੰਦੀ ਹੈ ਤਾਂ ਫਿਰ ਉਹ ਵੀ ਭਾਈ ਅੱਗੇ ਜੀਵਾਂ ਨੂੰ ਤਾਰਨ ਵਾਸਤੇ ਸਮਰੱਥ ਹੋ ਜਾਂਦੇ ਨੇ। ਬੇਅੰਤ ਇਹੋ ਜਿਹੀਆਂ ਉਦਾਹਰਨਾਂ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇੱਕ ਪਾਪਾ ਕਰਨ ਵਾਲੀ ਔਗਣਾਂ ਦੀ ਭਰੀ ਹੋਈ ਗਣਕਾ ਸੀ, ਜਿਹਦੇ ਪਾਸ ਇੱਕ ਇਹੋ ਜਿਹਾ ਨਾਮ ਸਿਮਰਨ ਵਾਲਾ ਸਾਧੂ अचानक ही चले गया, कोई सदे ते नहीं गया, कोई बुलावे ते नहीं गया, कोई धा के नहीं गया कि मैं उहदे उपर परोपकार करना है। वो फरमाउंदे ने गणका पापन होए कै पापां दा गलहार परोता, महापुरख अचानक अचान चक गणका वाड़े जाए खलोता। गणका दे वेड़े च जाके अचानक ही खलो गया। किहदे वेड़े च? कहिंदे गणका पापन होए कै पापां दा गलहार परोता, जी ने इनेक पाप किए, उसने गल तक पापां नाल भरी हुई सी, पर होया कि फिर दुरमत देख दयाल होए। कहिंदे वेख लिया उहदी दुर्गति, उहदी दुरमत, उहदी खोटी मत पछाण लई, गुस्सा नहीं कीता। क्योंकि कहो कबीर, छूछा घट बोला है भरिया होवै सो कबू ना डोलै। जिहड़े ऊणे है ना वो तो क्रोध में भर जाते भी मैं कित्थे आ गया, मैं इस घरौनी थां ते नहीं सी मैनू आना चाहिए, क्यों नहीं किया। दुरमत देख दयाल होए, गुस्सा करन दी थां ते उहदे उपर तरस आ गया। फिर तरस खा के हथों उसनू दित्तो सतोता, सगों दी अपने कोलों उहनू अपने वल्लों तोता दे दिता। राम नाम उपदेश दृढ़। फिर भाई की किया कि तू इहनू इस तोते नू राम नाम पढ़ाया करना। खेल गया सो वंज सवोता, कहिंदे आप ते चले गया। सवोता ना है सौ गुणा दा, सौ गुणा जिस विच लाभ होवे, कहिंदे ओ वंज करके दे गया जिहदे च घाटा पै ही नहीं सकदा सी। ते फिर भाई लिव लागी तिस तोत्यो, नित पढ़ाए करे असोता। फिर राम नाम दा रोज नाम पढ़ाउणा, ते ऐसी कृपा होई राम राम कहिंदिया कहिंदिया उसनू घौंदिया घौंदिया आप भी मूहरे कहिंदी सी ना, ऐसी अंदरों लिव लागी। फिर सौना ही ना, सौना भी भुल गया। उहनू कहिंदिया कहिंदिया अपनी लिव लग गई, ऐसी कृपा कर दित्ती। सिपाही वह भी बैकुंठ नूं परमात्मा दा नाम लैके बैकुंठ चली गई, जमां दी मार तो बच गई, क्योंकि एक साधु दा संग हो गया। अज जिहड़े असीं परमात्मा दे नाम तो वांझे आ ना, ऊणे आ, आप किसी मंजिल ते पहुंचे नहीं, पहुंचण दी तमन्ना नहीं, पहुंचण दे राह ते तुरे होए नहीं, ते असीं एक गल बड़ी बेबाकी नाल कह दिंदे आ कि संत कोई हुंदा ही नहीं। संत तां एवें विलण बंदिआं नूं कह दिंदे ने संत कोई नहीं हुंदा, असल विच उहनां दे कर्मां दी खेल है, उहनां नूं किसी संत महापुरख की संगत मिली हुई नहीं, संगतां दा समेल ही नहीं होया संतां दा। सो इस वास्ते भाई जिहड़े संत की परिभाषा धन गुरु ग्रंथ साहब की बाणी ने सानू समझाई है ना, इहो जे संत ते भागां नाल मिलदे ने। सतगुरु जी अज भी इत्थे कृपा करदे ने कि भाई इहो जे संत आप ते पार उतरे ने, पर वो होरनां नूं भी परमात्मा दा नाम दे के गुरु की कीर्ति महिमा नाल जोड़ के, वो ये नहीं कहिंदे कि मैं तुहानूं पार कर देंगा। सतगुरु सच्चे पातशाह जी की फरमाउंदे ने, आसरंग गोपाल कीर्तना है। कहिंदे भाई आसरा किहदा दिंदे ने? अपना नहीं दिंदे कि मैं तुहानूं पार कर देंगा। की किया उस साधु ने? गणका नूं भी की किया, क्या लै तोता इहनूं परमात्मा दा नाम, वाहिगुरू दा नाम, राम नाम पढ़ाया करी, पढ़िया करी। सो इस वास्ते वो भाई जिहड़े महापुरख है वो कहणगे भाई अमृत छक, परिवार समेत खंडे बाटे दे अमृत दा धारनी हो, पंज बाणियां दा नितनेमी बाण, धन गुरु ग्रंथ साहिब ते भरोसा रख। अज ते भाई एक होर घरौनी खेड चल रही आ, ये चलदी रही आ, अज ही नहीं चल रही, पर सानू सुचेत होना चाहीदा, खास करके साडियां वड्डियां संस्थां नूं, श्रोमणी गुरुद्वारा प्रबंधक कमेटी नूं, टकसालां नूं, संस्थावां नूं, संतां महापुरखां नूं, जिहड़े श्रद्धालु गुरु के सिख विद्वान आ उहनां नूं इस गल्लों सुचेत होना चाहिदा। क्योंकि ये कदे राम राइए धीर मलिए पैदा होए ਉਸ ਤੋਂ ਬਾਅਦ ਵੀ ਚੱਲਿਆ ਆ, ਕਦੇ ਨਰਕ ਧਾਰੀਏ ਪੈਦਾ ਹੋ ਗਏ, ਕਦੇ ਕੋਈ ਹੋ ਗਏ। ਸਤਿਸੰਗ ਜੀ, ਬਹੁਤ ਨਿਮਰਤਾ ਸਹਿਤ ਬੇਨਤੀ ਹੈ, ਜਿੰਨੀ ਮਰਜ਼ੀ ਕਿਸੇ ਸੰਸਥਾ ਦੀ ਕੁਰਬਾਨੀ ਹੋਵੇ ਪਰ ਉਹ ਗੁਰੂ ਨਹੀਂ ਕਹਾ ਸਕਦਾ, ਕੋਈ ਗੁਰੂ ਨਹੀਂ ਕਹਾ ਸਕਦਾ। ਕਿਉਂਕਿ ਇੱਥੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਸਿੰਘ ਸਾਹਿਬ, ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ, ਹਰੀ ਸਿੰਘ ਨਲੂਏ ਵਰਗੇ ਜਰਨੈਲ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਕੇ, ਸਤਿਗੁਰੂ ਦੀ ਛਤਰ ਛਾਇਆ ਰਹਿ ਥੱਲੇ ਰਹਿ ਕੇ ਸਿੱਖ ਰਾਜ ਦੀ ਸਥਾਪਤੀ ਤਾਂ ਕਰਦੇ ਰਹੇ, ਪਰ ਕਿਸੇ ਨੇ ਗੁਰੂ ਬਣਨ ਦਾ ਤਹੱਈਆ ਨਹੀਂ ਕੀਤਾ, ਨਹੀਂ ਕਰ ਸਕਦਾ ਕੋਈ। ਕਿਉਂਕਿ ਜਦੋਂ ਤੋਂ ਸਾਨੂੰ ਇਹ ਹੁਕਮ ਹੋ ਗਿਆ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਸ ਤੋਂ ਬਾਅਦ ਬੰਦਾ ਕੋਈ ਗੁਰੂ ਨਹੀਂ ਕਹਾ ਸਕਦਾ। ਇਸ ਵਾਸਤੇ ਅੱਜ ਫਿਰ ਆਪਣੇ ਆਪ ਨੂੰ 13ਵਾਂ 14ਵਾਂ 15ਵਾਂ ਗੁਰੂ ਕਹਾ ਕੇ ਨਾ ਅਤੇ ਕੋਸ਼ਿਸ਼ ਵਿੱਚ ਨੇ ਇਹ ਸਿੱਧ ਕਰਨ ਲਈ ਕਿ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਬੰਦਾ ਗੁਰੂ ਚਾਹੀਦਾ। ਸੋ ਇਹ ਸਾਨੂੰ ਇਕੱਤਰ ਹੋ ਕੇ ਨਿਰਣੇ ਲੈਣੇ ਚਾਹੀਦੇ। ਮੈਂ ਇਸ ਤੋਂ ਵੱਧ ਨਹੀਂ ਕੁਝ ਬੋਲਣਾ ਚਾਹੁੰਦਾ, ਪਰ ਇਹ ਬਹੁਤ ਇੱਕ ਖਤਰੇ ਦੀਆਂ ਘੰਟੀਆਂ ਨੇ ਸਾਡੇ ਲਈ, ਜੋ ਹਮੇਸ਼ਾ ਤੋਂ ਚੱਲੀਆਂ ਆਈਆਂ ਨਾ, ਜਿਹਦੇ 'ਚੋਂ ਸਿੱਖ ਪੰਥ ਜੂਝ ਕੇ ਵੀ, ਸਿਆਣਪਾਂ ਨਾਲ ਵੀ, ਮੀਟਿੰਗਾਂ ਨਾਲ ਵੀ, ਵਿਚਾਰ ਚਰਚਾ ਨਾਲ ਵੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਦਾ ਰਿਹਾ ਹੈ। ਅੱਜ ਵੀ ਜ਼ਰੂਰਤ ਹੈ ਕਿ ਜਿਹੜੇ ਲੋਕ ਇਸ ਘਰਾਉਣੀ ਸਾਜਿਸ਼ ਵਿੱਚ ਲੱਗੇ ਹੋਏ ਨੇ ਕਿ ਬੰਦਾ ਗੁਰੂ ਚਾਹੀਦਾ ਜੀ, ਸਾਡੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਹੈ, ਕੁਰਬਾਨੀਆਂ ਲੱਖ ਹੋਣ ਭਾਈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਨਹੀਂ ਕੁਛ। ਸੋ ਰਹੋ ਵਿਚਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਸੰਤ ਨੇ, ਉਹ ਆਸਰਾ ਕਿਹਦਾ ਦਿੰਦੇ ਨੇ? ਆਸਰਾ ਦਿੰਦੇ ਨੇ ਗੁਰਬਾਣੀ ਦਾ, ਆਸਰਾ ਦਿੰਦੇ ਨੇ ਕੀਰਤਨ ਦਾ, ਆਸਰਾ ਦਿੰਦੇ ਨੇ ਸਿਮਰਨ ਦਾ। ਉਹ ਸਿਮਰਨ ਦੇ ਨਾਲ ਉਧਾਰ ਕਰ ਦਿੰਦੇ ਹਨ। ਇੱਥੇ ਵੀ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਸੰਤ ਆਪ ਉਧਰੇ ਹੋਏ ਨੇ, ਪਰਮਾਤਮਾ ਦਾ ਨਾਮ ਸਿਮਰ ਕੇ ਹੋਰ ਵੀ ਜਗਿਆਸੂਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਇਹ ਸੰਸਾਰ ਵਿੱਚ ਉਧਾਰ ਕਰ ਦਿੰਦੇ, ਕਲਿਆਣ ਕਰ ਦਿੰਦੇ ਹਨ।
ਓਟ ਨਾਨਕ ਪਰਮੇਸ਼ੁਰ।
ਸੋ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਉਹਨਾਂ ਨੂੰ ਓਟ ਕਿਹਦੀ ਹੈ? ਓਟ ਸਿਰਫ ਪਰਮੇਸ਼ੁਰ ਦੀ ਹੈ। ਸੋ ਸੰਤ ਉਧਰਨ ਦਿਆਲੰਗ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰਗ ਸੰਤ ਸੰਗੇਨ। ਕਿਉਂਕਿ ਭਾਈ ਕਹਿੰਦੇ ਫਿਰ ਸੰਗ ਕਿਹਦਾ ਹੈ? ਨਿਰਮਲੰਗ ਸੰਤ ਸੰਗੇਨ। ਕਹਿੰਦੇ ਭਾਈ ਜਿਹੜੇ ਆਪ ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਮਲ ਵਿਖੇਪ ਆਦਿਕ ਮੈਲਾਂ ਤੋਂ ਰਹਿਤ ਕਰ ਦਿੱਤਾ, ਜਿਹਦੇ ਵਿੱਚੋਂ ਕਾਮ ਕ੍ਰੋਧ ਲੋਭ ਕੱਢ ਦਿੱਤਾ, ਵਿਸ਼ੇ ਵਿਕਾਰਾਂ ਦੀ ਮੈਲ ਤੋਂ ਜਿਹਨੂੰ ਨਿਰਮਲ ਕਰ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਸੰਗ ਮਿਲ ਗਿਆ। ਉਹਨਾਂ ਦਾ ਸੰਗ ਮਿਲਣ ਕਰਕੇ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਫਿਰ ਆਪ ਤਾਂ ਉਹ ਭਾਈ ਨਿਰਮਲ ਹੋ ਗਏ, ਮਲ ਤੋਂ ਰਹਿਤ ਹੋ ਗਏ। ਅਤੇ ਉਹਨਾਂ ਦਾ ਜੋ ਸੰਗ ਹੋਇਆ, ਜਦੋਂ ਉਹਨਾਂ ਦੇ ਨਾਲ ਮਿਲਾਪ ਹੋਇਆ ਇਹੋ ਜਿਹੇ ਮਹਾਂਪੁਰਖਾਂ ਦੇ ਨਾਲ, ਅਤੇ ਫਿਰ ਕੀ ਹੋਇਆ ਭਾਈ? ਨਿਰਮਲ ਸੰਤ ਸੰਗੇਨ, ਓਟ ਨਾਨਕ ਪਰਮੇਸ਼ੁਰ ਹੈ। ਉਹ ਫਿਰ ਆਸਰਾ ਦਿੰਦੇ ਨੇ ਕਿ ਭਾਈ ਪਰਮੇਸ਼ੁਰ ਦਾ ਆਸਰਾ, ਇਹਦੇ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ। ਅੱਜ ਅਸੀਂ ਪਰਮੇਸ਼ੁਰ ਦਾ ਆਸਰਾ ਛੱਡ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਛੱਡ ਕੇ, ਅਸੀਂ ਮੜੀਆਂ ਦਾ, ਕਬਰਾਂ ਦਾ, ਕੱਚਿਆਂ ਪਿੱਲਿਆਂ ਦਾ, ਦੇਹਧਾਰੀਆਂ ਦਾ ਆਸਰਾ ਲੈ ਕੇ ਤੁਰੇ ਫਿਰਦੇ ਹਾਂ। ਅਸੀਂ ਸਿੱਖ ਹਾਂ, ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ, ਜੇ ਕੋਈ ਕੱਚਾ ਪਿੱਲਾ ਮਿਲ ਜਾਵੇ ਨਾ ਉਹਨੂੰ ਵੀ ਮੱਥਾ ਟੇਕ ਦਿੰਦੇ ਹਾਂ, ਕੋਈ ਮੜੀ ਮਿਲ ਜਾਵੇ, ਮਸਾਣੀ ਮਿਲ ਜਾਵੇ, ਕੋਈ ਕਬਰ ਮਿਲ ਜਾਵੇ, ਉੱਥੇ ਵੀ ਸੀਸ ਝੁਕਾ ਦਿੰਦੇ ਹਾਂ। ਨਹੀਂ ਭਾਈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਨਿਰਮਲੰਗ ਸੰਤ ਸੰਗੇਨ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪ ਨਿਰਮਲ ਕੀਤਾ ਹੋਇਆ, ਮਲ ਤੋਂ ਰਹਿਤ ਕੀਤਾ, ਪਵਿੱਤਰ ਕੀਤਾ ਹੋਇਆ ਹੈ। ਅਤੇ ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਅਤੇ ਫਿਰ ਭਾਈ ਸਤਿਗੁਰੂ ਜੀ ਫਰਮਾਉਂਦੇ ਨੇ ਓਟ ਨਾਨਕ ਪਰਮੇਸ਼ੁਰ ਹੈ। ਇੱਕੋ ਇੱਕ ਪਰਮੇਸ਼ੁਰ ਦੀ ਓਟ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰਮਾਤਮਾ ਦਾ ਚੱਕਣਾ ਚਾਹੀਦਾ। ਇਹਦੇ ਤੋਂ ਬਿਨਾਂ ਹੋਰ ਕੋਈ ਟੇਕ ਨਹੀਂ ਟਿਕਾਉਣੀ ਚਾਹੀਦੇ।
ਚੰਦਨ ਚੰਦਨ
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸਾਡੇ ਹਿਰਦੇ ਵਿੱਚ ਸ਼ਾਂਤੀ ਕਿਵੇਂ ਆਵੇ, ਠੰਡ ਕਿਵੇਂ ਪਵੇ, ਸਾਡੇ ਅੰਦਰ ਦੀ ਤਪਸ਼ ਕਿਵੇਂ ਮਿਟੇ, ਕਿਉਂਕਿ ਬੇਅੰਤ ਸਾਧਨਾਂ ਦੇ ਨਾਲ, ਧਨ ਦੌਲਤ ਦੇ ਨਾਲ, ਪਦਾਰਥਾਂ ਦੇ ਨਾਲ, ਉਪਮਾ ਮਹਿਮਾ ਵਡਿਆਈ ਦੇ ਨਾਲ ਅੰਦਰ ਤਪਤ ਖਤਮ ਨਹੀਂ ਹੁੰਦੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜੇ ਠੰਡਕ ਚੀਜ਼ਾਂ ਵੇਖਣੀਆਂ ਹਨ ਜਿਨ੍ਹਾਂ 'ਚੋਂ ਠੰਡ ਮਿਲ ਸਕਦੀ ਹੈ, ਇੱਕ ਅੰਗੀ ਠੰਡ ਪ੍ਰਾਪਤ ਹੋ ਸਕਦੀ ਹੈ, ਉਹ ਕੀ ਹੈ? ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ। ਕਹਿੰਦੇ ਚੰਦਨ ਨੂੰ ਠੰਡਾ ਮੰਨਿਆ ਗਿਆ। ਜਿਹੜੇ ਹਕੀਮ ਲੋਕ ਨੇ, ਵੈਦ ਲੋਕ ਨੇ, ਉਹ ਭਾਈ ਚੰਦਨ ਨੂੰ ਘਸ ਕੇ ਮਸਤਕ 'ਤੇ ਲਾਉਂਦੇ ਨੇ ਕਿ ਇਹਦੇ ਨਾਲ ਠੰਡ ਪੈਦਾ ਹੋ ਜਾਵੇਗੀ। ਸਤਿਗੁਰੂ ਜੀ ਕਹਿੰਦੇ ਵੀ ਕੋਈ ਸਰੀਰ ਦੀ ਠੰਡ ਤਾਂ ਸ਼ਾਇਦ ਦੇ ਸਕਦਾ ਹੈ, ਪਰ ਇਹ ਹਿਰਦੇ ਦੀ ਠੰਡ ਚੰਦਨ ਨਹੀਂ ਦੇ ਸਕਦਾ। ਜੇ ਹਿਰਦੇ ਦੀ ਠੰਡ ਮਿਟਣ, ਜੇ ਤਪਸ਼ ਮਿਟਣ ਵਾਸਤੇ ਸਮਰੱਥ ਹੁੰਦਾ ਤਾਂ ਫਿਰ ਚੰਦਨ ਦੇ ਨਾਲ ਬਹੁਤ ਸਾਰੇ ਜਿਹੜੇ ਸੱਪ ਨੇ ਨਾ, ਜ਼ਹਿਰੀ ਸੱਪ, ਉਹ ਲਪੇਟੇ ਮਾਰ ਕੇ ਚੰਦਨ ਦੀ ਖੁਸ਼ਬੂ ਦੇ ਦੁਆਲੇ ਬਹੁਤ ਸਾਰੇ ਇਕੱਠੇ ਹੋ ਜਾਂਦੇ ਨੇ ਔਰ ਦਿਨ ਰਾਤ ਲਿਪਟੇ ਰਹਿੰਦੇ ਨੇ। ਉਹਨਾਂ ਦੀ ਜ਼ਹਿਰ ਤਾਂ ਖਤਮ ਕਰ ਨਹੀਂ ਸਕਦਾ ਚੰਦਨ। ਚੰਦਨ ਚੰਦਨ ਦੀ ਖੁਸ਼ਬੂ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦੀ। ਜੇ ਹਿਰਦੇ ਦੀ ਠੰਡ ਦੇਣ ਨੂੰ ਸਮਰੱਥ ਹੁੰਦੀ ਤਾਂ ਉਹ ਜ਼ਹਿਰ ਵੀ ਖਤਮ ਕਰ ਦਿੰਦੀ। ਇਸ ਵਾਸਤੇ ਮਹਾਰਾਜ ਕਹਿੰਦੇ ਚੰਦਨ ਚੰਦ ਅਤੇ ਜਿਹੜਾ ਚੰਦਰਮਾ ਹੈ ਇਹਨੂੰ ਵੀ ਠੰਡਾ ਮੰਨਿਆ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪੁੱਛੋ ਚੱਕਵੀ ਅਤੇ ਚੱਕਵੇ ਨੂੰ, ਪਿੱਛੋਂ ਜਿਹੜੇ ਵਿਛੋੜੇ ਵਿੱਚ ਪਏ ਹੋਏ ਨੇ, ਵਿਯੋਗ ਵਿੱਚ ਨੇ, ਰਾਤਾਂ ਦੀਆਂ ਜਿਹੜੀਆਂ ਚੰਦਰਮਾ ਦੀਆਂ ਕਿਰਨਾਂ ਹਨ ਉਹਨਾਂ ਦੇ ਹਿਰਦੇ ਨੂੰ ਠੰਡ ਦੇ ਦੇਣਗੀਆਂ? ਨਹੀਂ ਦੇ ਸਕਦੀਆਂ। ਜਿਹੜੀਆਂ ਔਰਤਾਂ ਬੀਬੀਆਂ ਆਪਣੇ ਪਤੀ ਦੇ ਵਿਯੋਗ ਵਿੱਚ ਨੇ, ਜਿਹੜਾ ਪਤੀ ਆਪਣੀ ਔਰਤ ਦੀ ਵਿਯੋਗ ਵਿੱਚ ਹੈ ਉਹ ਰਾਤ ਨੂੰ ਸਾਰੀ ਰਾਤ ਵੀ ਚੰਦਰਮਾ ਵੱਲ ਤੱਕਦਾ ਰਹੇ ਉਹਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਇੱਕ ਅੰਗੀ ਪ੍ਰਮਾਣ ਨੇ, ਚੰਦਨ ਚੰਦ ਨਾ ਸਰਦ ਰੁੱਤ। ਕਹਿੰਦੇ ਸਿਆਲਾਂ ਦੀ ਰੁੱਤ ਬੜੀ ਠੰਡੀ ਮੰਨੀ ਗਈ ਹੈ। ਜਰਾ ਕੁ ਸਰੀਰ ਦੇ ਵਿੱਚ ਕੋਈ ਵਾਇਪਿਤ ਦਾ ਰੋਗ ਹੋਵੇ, ਸਤਸੰਗ ਜੀ ਸਰੀਰ ਦੀ ਤਪਸ਼ ਤਾਂ ਪ੍ਰਤੱਖ ਵੀ ਬਹੁਤ ਸਾਰੀਆਂ ਰਜਾਈਆਂ ਵਿੱਚੋਂ, ਕੰਬਲਾਂ ਵਿੱਚੋਂ ਲੋਕ ਪੈਰ ਬਾਹਰ ਕੱਢ ਕੱਢ ਕੇ ਸੌਂਦੇ ਨੇ ਕਿ ਪੈਰ ਮੱਚਦੇ ਨੇ, ਉਹਨਾਂ ਨੂੰ ਸਰਦ ਰੁੱਤ ਵੀ ਉਹਨਾਂ ਦੇ ਪੈਰਾਂ ਨੂੰ ਠਾਰ ਨਹੀਂ ਸਕਦੀ। ਹਿਰਦਾ ਤਾਂ ਕੀ ਠਾਰਨਾ ਭਾਈ? ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿਹੜੀਆਂ ਠੰਡੀਆਂ ਚੀਜ਼ਾਂ ਹੈ ਇਹ ਸਾਡੇ ਹਿਰਦੇ ਦੀ ਸ਼ਾਂਤੀ ਨਹੀਂ ਬਣਾ ਕੇ ਰੱਖ ਸਕਦੀਆਂ, ਹਿਰਦੇ ਵਿੱਚ ਸ਼ਾਂਤੀ ਨਹੀਂ ਪੈਦਾ ਕਰ ਸਕਦੀਆਂ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਕਹਿੰਦੇ ਭਾਈ ਇਹਦੇ ਨਾਲ ਜਿਹੜੀ ਤਪਸ਼ ਹੈ ਉਹ ਮੁੱਢੋਂ ਹੀ ਖਤਮ ਨਹੀਂ ਹੋ ਸਕਦੀ, ਕਿਉਂਕਿ ਜੋ ਆਸਾ ਅਤੇ ਤ੍ਰਿਸ਼ਨਾ ਇਹਦੀ ਜਿਹੜੀ ਅੱਗ ਹੈ ਇਹ ਕਿਵੇਂ ਖਤਮ ਹੋ ਸਕਦੀ ਹੈ? ਮਹਾਰਾਜ ਕਹਿੰਦੇ ਇਹਨਾਂ ਨਾਲ ਨਹੀਂ ਹੋ ਸਕਦੀ ਭਾਈ, ਭਾਵੇਂ ਉਹ ਚੰਦਨ ਨੂੰ ਕਸ ਕੇ ਉਹਦੀ ਲੇਪ ਕਰਦਾ ਰਹੇ, ਭਾਵੇਂ ਚੰਦਰਮਾ ਦੀਆਂ ਕਿਰਨਾਂ ਥੱਲੇ ਰਾਤਾਂ ਬਿਤਾ ਲਵੇ, ਭਾਵੇਂ ਸਰਦ ਰੁੱਤ ਦੇ ਵਿੱਚ ਗਰਮੀ ਦੇ ਅਸਥਾਨ ਛੱਡ ਕੇ ਨਾ ਇੱਕੋ ਹੀ ਸਮੇਂ ਜਿਵੇਂ ਇੱਥੇ ਗਰਮੀ ਚੱਲਦੀ ਹੈ, ਇਸੇ ਤਰ੍ਹਾਂ ਭਾਈ ਜੇ ਅਸੀਂ ਕਸ਼ਮੀਰ ਵਿੱਚ ਚਲੇ ਜਾਈਏ ਜਾਂ ਹੇਮਕੁੰਡ ਪਰਬਤ 'ਤੇ ਚਲੇ ਜਾਈਏ ਉੱਥੇ ਅੱਜ ਵੀ ਠੰਡ ਦੀ ਰੁੱਤ ਹੈ। ਜੇ ਚਲੇ ਵੀ ਜਾਈਏ, ਮਹਾਰਾਜ ਕਹਿੰਦੇ ਭਾਈ ਕੇਵਲ ਠੰਡੇ ਥਾਂ ਜਾਣ ਨਾਲ ਸਾਡੇ ਅੰਦਰ ਦੀ ਤਪਸ਼ ਖਤਮ ਨਹੀਂ ਹੋ ਸਕਦੀ, ਸਾਡੀ ਆਸਾ ਅਤੇ ਤ੍ਰਿਸ਼ਨਾ ਦੀ ਤਪਸ਼ ਨੂੰ ਕੋਈ ਮੇਟ ਨਹੀਂ ਸਕਦਾ।
ਸੀਤਲ ਥੀਵੈ ਨਾਨਕਾ।
ਫਿਰ ਮਹਾਰਾਜ ਜੀ ਕੋਈ ਉਪਾਅ, ਕੋਈ ਕਿਰਪਾ ਕਰਕੇ ਸਾਨੂੰ ਇਹਦਾ ਕੋਈ ਤਰੀਕਾ ਦੱਸੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੂੰ ਇਸ ਉਪਾਅ ਨੂੰ ਸਮਝ ਲਵੇਂ ਤਾਂ ਫਿਰ ਤੇਰਾ ਮਨ ਤਨ ਠੰਡਾ ਹੋ ਸਕਦਾ ਹੈ।
ਜਪੰਦੜ ਹਰ ਨਾਮ।
ਕਹਿੰਦੇ ਭਾਈ ਇੱਕੋ ਇੱਕ ਤਰੀਕਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਪ। ਜਦੋਂ ਤੂੰ ਨਾਮ ਜਪੇਗਾ ਫਿਰ ਭਾਈ ਨਾਮ ਜਪਦਿਆਂ ਜਪਦਿਆਂ ਤੇਰੇ ਅੰਦਰ ਦੇ ਵਿੱਚੋਂ ਇਹ ਆਸਾ ਤੇ ਤ੍ਰਿਸ਼ਨਾ ਦੀਆਂ ਕਿਰਨਾਂ ਖਤਮ ਹੋ ਜਾਣਗੀਆਂ, ਇਹ ਤਪਸ਼ ਤੇਰੀ ਮੁੱਕ ਜਾਵੇਗੀ, ਕਿਉਂਕਿ ਪਰਮਾਤਮਾ ਦਾ ਨਾਮ ਇੰਨਾ ਪ੍ਰਬਲ ਹੈ, ਇੰਨਾ ਸ਼ਕਤੀਵਾਨ ਹੈ, ਇਸ ਗੱਲ ਨੂੰ ਸਮਰੱਥ ਹੈ ਕਿ ਉਹ ਇਸ ਲੋਕ ਦੀ ਨਹੀਂ ਪ੍ਰਲੋਕ ਦੀ ਤਪਸ਼ ਵੀ ਮੇਟ ਸਕਦਾ ਹੈ। ਇਸ ਵਾਸਤੇ ਇੱਕੋ ਇੱਕ ਤਰੀਕਾ ਹੈ, ਹੋਰ ਕੋਈ ਤਰੀਕੇ ਨਹੀਂ, ਕੇਵਲ ਪਰਮਾਤਮਾ ਦਾ ਨਾਮ ਜਪਣਾ। ਇਸ ਲਈ ਭਾਈ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਸਾਨੂੰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ, ਵਾਹਿਗੁਰੂ ਮੰਤਰ ਮੂਲ ਮੰਤਰ ਕਿ ਗੁਰਸਿੱਖੋ ਇਹਦਾ ਸਿਮਰਨ ਕਰਨਾ ਹੈ ਰੋਜ਼। ਇਸੇ ਵਾਸਤੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ ਅਤੇ ਨਾਮ ਜਪੇ। ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਭਾਈ ਜੇ ਤੁਸੀਂ ਨਾਮ ਜਪਿਆ ਹੈ ਨਾ, ਇਹ ਵਿਅਰਥ ਨਹੀਂ ਜਾਏਗਾ। ਜਿਹਨੇ ਵੀ ਨਾਮ ਜਪਿਆ, ਜਿੱਥੇ ਵੀ ਜਪਿਆ, ਉਹਦਾ ਫਲੀਭੂਤ ਹੋਵੇਗਾ। ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ। ਇਹ ਜਪਿਆ ਨਾਮ ਕਿਤੇ ਜਾਈ ਥੋੜੋ ਜਾਣਾ। ਇਸ ਵਾਸਤੇ ਭਾਈ ਆਓ, ਸਾਰੀ ਸੰਗਤ ਗੱਜ ਕੇ ਜਪਿਓ। ਇੱਕ ਵਾਰੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਨਾਮ ਦੀ ਏਡੀ ਵੱਡੀ ਮਹਿਮਾ ਸਾਨੂੰ ਦਰਸਾਈ ਹੈ। ਵਾਹਿਗੁਰੂ 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 ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਫਿਰ ਭਾਈ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ, ਇਹਦੇ ਨਾਲ ਤੇਰੇ ਮਨ ਦੇ ਵਿੱਚ ਠੰਡ ਪੈਦਾ ਹੋਵੇਗੀ।
ਪੌੜੀ ਚਰਨ ਕਮਲ ਕੀ ਓਟ।
ਸਤਿਗੁਰੂ ਜੀ ਫਰਮਾਉਂਦੇ ਨੇ, ਲਓ ਭਾਈ ਹੁਣ ਸਤਿਗੁਰੂ ਨੇ ਪੌੜੀ ਨਾਲ ਸੰਬੰਧਿਤ ਹੀ ਸਾਰੀਆਂ ਵਾਰਾਂ ਦੀਆਂ ਪੌੜੀਆਂ ਜਿਹੜੀਆਂ ਨਾ, ਉਹ ਸਲੋਕਾਂ ਦੇ ਹੀ ਅਰਥ ਹੁੰਦੇ ਨੇ, ਸਲੋਕਾਂ ਨਾਲ ਹੀ ਸੰਬੰਧਿਤ ਹੁੰਦੀਆਂ ਨੇ। ਇੱਥੇ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ, ਚਰਨ ਕਮਲ ਕੀ ਓਟ, ਜਿਨ੍ਹਾਂ ਨੇ ਮਾਰ ਸੱਚੇ ਪਾਤਸ਼ਾਹ ਜੀ ਤੇਰੇ ਨਾਮ ਦੀ, ਤੇਰੇ ਚਰਨਾਂ ਕਮਲਾਂ ਦੀ, ਤੇਰੇ ਸ਼ਬਦ ਦੀ, ਗੁਰਬਾਣੀ ਦੀ ਓਟ ਗ੍ਰਹਿਣ ਕੀਤੀ ਹੈ।
ਉਦਰੇ ਸਾਗਲ ਜਾਣਾ।
ਫਿਰ ਇੱਥੇ ਇੱਕ ਦੋ ਚੌਂ ਦੀ ਗੱਲ ਨਹੀਂ, ਜਿਨ੍ਹਾਂ ਜਿਨ੍ਹਾਂ ਨੇ ਵੀ ਮਾਰ ਸੱਚੇ ਪਾਤਸ਼ਾਹ ਜੀ ਤੇਰਾ ਨਾਮ ਜਪਿਆ, ਤੇਰੇ ਨਾਮ ਦਾ ਆਸਰਾ ਗ੍ਰਹਿਣ ਕੀਤਾ, ਉਹ ਜਨ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਤੇਰਾ ਨਾਮ ਜਪਦੇ, ਉਹ ਇਹ ਸੰਸਾਰ ਤੋਂ ਉਧਰ ਗਏ, ਪਾਰ ਹੋ ਗਏ।
ਸੁਣ ਪਰਤਾਪ ਗੋਵਿੰਦ।
ਹਜ਼ੂਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਦੇ ਪ੍ਰਤਾਪ ਦੀ ਮਹਿਮਾ ਸੁਣੀ, ਸੱਚੇ ਪਾਤਸ਼ਾਹ ਜੀ ਆਪ ਜੀ ਦਾ ਏਡਾ ਵੱਡਾ ਤੇਜ ਪ੍ਰਤਾਪ, ਆਪ ਜੀ ਦਾ ਜਾਸ, ਜਿਨ੍ਹਾਂ ਗੁਰਮੁਖ ਪਿਆਰੇ ਨੇ ਸੁਣਨਾ ਕੀਤਾ।
ਨਿਰਭਉ ਭਏ ਮਨ।
ਸੁਣਿਆ ਕਿਵੇਂ ਭਾਈ? ਇਹਦਾ ਕੋਈ ਹੋਰ ਤਰੀਕਾ ਨਹੀਂ, ਕਿਉਂਕਿ ਜੋ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਹੈ, ਉਹਨੂੰ ਭਾਈ ਕਿਵੇਂ ਸੁਣਾਵਾਂਗੇ? ਇੱਕੋ ਹੀ ਤਰੀਕਾ ਹੈ ਕਿ ਜਿਵੇਂ ਆਪਾਂ ਵਾਹਿਗੁਰੂ 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 ਜਪਿਆ ਨਾ, ਜਿਹੜੇ ਨਾਮ ਬਾਣੀ ਦੇ ਨਾਲ ਜੁੜ ਗਏ, ਜਿਵੇਂ ਜਿਵੇਂ ਬਾਣੀ ਪੜਨਗੇ, ਨਾਮ ਜਪਣਗੇ, ਅਤੇ ਉਸ ਨਾਮ ਜਪਣ ਵਾਲੇ ਦੇ ਵਿੱਚ ਉਸ ਨਾਮੀ ਦਾ ਵਾਸਾ ਹੋਵੇਗਾ, ਅਤੇ ਉਹਦੀ ਮਹਿਮਾ ਆਪੇ ਹੀ ਪ੍ਰਚੰਡ ਹੋ ਜਾਵੇਗੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸੁਣ ਪ੍ਰਤਾਪ ਗੋਬਿੰਦ, ਕਿ ਭਾਈ ਜਿਨ੍ਹਾਂ ਨੇ ਉਸ ਪ੍ਰਿਥਵੀ ਦੇ ਮਾਲਕ ਸਤਿਗੁਰੂ ਦਾ ਏਡਾ ਵੱਡਾ ਪ੍ਰਤਾਪ ਜਸ ਸੁਣਿਆ, ਨਾਮ ਜਪਿਆ, ਉਸ ਦੇ ਨਾਮ ਦੇ ਨਾਲ ਜੁੜੇ, ਏਡੀ ਵੱਡੀ ਮਹਿਮਾ ਦੇ ਨਾਲ ਜੁੜ ਗਏ,
ਟੋਟ ਨਾ ਆਵੇ ਮੂਲ,
ਉਹਨਾਂ ਨੂੰ ਫਿਰ ਕਦੇ ਵਾਸਤੇ ਵੀ ਮੂਲ ਨਹੀਂ ਆਉਂਦਾ, ਕਦੇ ਵਾਸਤੇ ਟੋਟ ਨਹੀਂ ਆਉਂਦੀ। ਹਜ਼ੂਰ ਫਰਮਾਉਂਦੇ ਨੇ, ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਉਹਨਾਂ ਦੇ ਮਨ ਜਿਹੜੇ ਹੈ ਉਹ ਭੈ ਤੋਂ ਰਹਿਤ ਹੋ ਗਏ, ਕਿਉਂਕਿ ਜਮਾਂ ਦਾ ਭਉ, ਪ੍ਰਲੋਕ ਦਾ ਡਰ, ਜਨਮ ਮਰਨ ਦਾ ਡਰ, ਇਹ ਵੱਡੇ ਡਰ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਵੀ ਉਸ ਪਰਮਾਤਮਾ ਦੀ ਮਹਿਮਾ ਸੁਣੀ ਹੈ, ਜਿਹੜੇ ਵੀ ਉਹਦੀ ਸ਼ਰਨ ਵਿੱਚ ਆਏ ਹਨ, ਇਹ ਮਹਾਰਾਜ ਤੇਰਾ ਬਿਰਦ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਦਾ। ਮਹਾਰਾਜ ਜੀ ਇਹ ਆਪ ਜੀ ਦਾ ਬਿਰਦ ਹੋਣ ਕਰਕੇ ਸਾਡੇ ਮਨ ਦੇ ਸੰਸੇ ਵੀ ਖਤਮ ਹੋ ਗਏ, ਇਸ ਕਰਕੇ ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਉਹਨਾਂ ਜਣਾ ਸੇਵਕਾਂ ਦੇ ਵੀ ਜਿਹੜੇ ਮਨ ਹਨ ਉਹ ਭੈ ਤੋਂ ਰਹਿਤ ਹੋ ਗਏ, ਰਤਾ ਮਾਤਰ ਵੀ ਉਹਨਾਂ ਦੇ ਮਨ ਦੇ ਵਿੱਚ ਭੈ ਨਹੀਂ ਰਿਹਾ, ਤੋਟ ਨਾ ਆਵੈ ਮੂਲ, ਉਹਨਾਂ ਨੂੰ ਫਿਰ ਕਦੇ ਵਾਸਤੇ ਵੀ ਤੋਟਾ ਨਹੀਂ ਆਉਂਦਾ। ਕਿਸ ਗੱਲ ਦਾ ਤੋਟਾ ਭਾਈ? ਨਾ ਤਾਂ ਉਹਨਾਂ ਦੇ ਮਨ ਵਿੱਚ ਇਹ ਸੰਸਾ ਰਹੇਗਾ ਕਿ ਅਸੀਂ ਪਰਮਾਤਮਾ ਦਾ ਨਾਮ ਜੇ ਕਿਸੇ ਨੂੰ ਜਪਾਇਆ ਇਹਦੇ ਵਿੱਚ ਤੋਟਾ ਆ ਜਾਏਗਾ, ਮੇਰੇ ਕੋਲ ਦਿੱਤੀ ਹੋਈ ਸ਼ਕਤੀ ਘੱਟ ਜਾਏਗੀ। ਕਿਉਂ ਸ਼ਕਤੀ ਭਾਈ ਕਿਹੜਾ ਤੇਰੀ ਆ, ਸ਼ਕਤੀ ਤਾਂ ਉਸ ਪਰਮਾਤਮਾ ਦੀ ਹੈ ਜਿਹਦੀ ਬੇਅੰਤ ਸ਼ਕਤੀ ਹੈ। ਇਸ ਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵਧੋ ਜਾਈ, ਇਹ ਕਿਤੇ ਤੋਟਾ ਆਉਣ ਵਾਲਾ ਹੈ। ਅਥਵਾ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਪ੍ਰਤੱਖ ਵੀ ਅੰਨ ਧਨ ਦੇ ਉਹਨਾਂ ਦੇ ਪਾਸ ਅੰਬਾਰ ਲੱਗੇ ਰਹਿੰਦੇ ਨੇ, ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਹੀ ਉੱਥੇ ਜਾ ਕੇ ਆਪਣੇ ਆਪ ਨੂੰ ਸਫਲਾ ਸਮਝਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿੱਡਾ ਵੱਡਾ ਇਤਿਹਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲੰਗਰ ਚੋਂ ਕਿਤੇ ਤੋਟਾ ਆਉਂਦਾ ਭਾਈ? ਲੱਖਾਂ ਹੀ ਪ੍ਰਾਣੀ ਰੋਜ਼ ਪ੍ਰਸ਼ਾਦਾ ਛਕਦੇ ਨੇ ਅਤੇ ਲੱਖਾਂ ਹੀ ਪ੍ਰਾਣੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਅੰਨ ਦਾਣਾ ਦੇ ਕੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਦੇ ਨੇ। ਸੋ ਇਹ ਸਤਿਗੁਰੂ ਦੀ ਕਿਰਪਾ ਹੈ, ਕਦੇ ਵਾਸਤੇ ਵੀ ਨਾ ਤੇ ਨਾਮ ਦਾ ਤੇ ਨਾ ਹੀ ਕਦੇ ਅੰਨ ਭੰਡਾਰੇ ਦਾ ਕਦੇ ਤੋਟ ਨਹੀਂ ਆ ਸਕਦਾ।
ਪੰਚਿਆ ਨਾਮ ਧਨ,
ਕਿਉਂਕਿ ਉਹਨਾਂ ਨੇ ਇਕੱਤਰ ਹੀ ਕੀਤਾ ਨਾਮ ਧਨ, ਉਹਨਾਂ ਦੇ ਅੰਦਰ ਜਿਹੜੀ ਪ੍ਰਾਪਰਟੀ ਦਾ ਜਿਹੜਾ ਬੈਲੈਂਸ ਬਣਾਇਆ ਨਾ, ਉਹ ਕਿਸ ਚੀਜ਼ ਦਾ ਭਾਈ? ਉਹ ਦੌਲਤ ਦਾ ਨਹੀਂ, ਉਹ ਸੱਚੀ ਦੌਲਤ ਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਸੰਚਿਆ ਨਾਮ ਧਨ, ਉਹਨਾਂ ਨੇ ਇਕੱਤਰ ਕੀਤਾ ਹੈ ਪਰਮਾਤਮਾ ਦੇ ਨਾਮ ਧਨ ਨੂੰ।
ਸੰਤ ਜਨਾ ਸਿਓ ਸੰਗ,
ਜਿਹੜਾ ਭਾਈ ਸੰਤਾਂ ਮਹਾਂਪੁਰਖਾਂ ਦਾ ਮਿਲਾਪ ਹੈ
ਭਾਈ, ਹੈ ਵੱਡੇ ਪੁੰਨ,
ਬਹੁਤ ਵੱਡੇ ਪੁੰਨ ਹੋਣ, ਬਹੁਤ ਵੱਡੇ ਕਰਮ ਹੋਣ, ਜਨਮਾਂ ਜਨਮਾਤਰਾਂ ਦੇ ਸਾਡੇ ਚੰਗੇ ਕਰਮ ਹੋਣ, ਫਿਰ ਭਾਈ ਸੰਤਾਂ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਹੀ ਇਹ ਮਹਾਂਪੁਰਖਾਂ ਦਾ ਸੰਗ ਮਿਲਾਪ ਬਖਸ਼ ਦੇਣ। ਜਿਹੜੇ ਭਾਈ ਮਹਾਂਪੁਰਖ ਹੋਣ, ਮਹਾਂਪੁਰਖ ਸੰਤ ਹੋਣ, ਉਹਨਾਂ ਸੰਤਾਂ ਦਾ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਸੰਤ ਜਣਾ ਸਿਓ ਸੰਗ, ਉਹਨਾਂ ਦਾ ਜਿਹੜਾ ਸੰਗ ਹੀ ਪ੍ਰਾਪਤ ਹੋ ਜਾਣਾ ਨਾ, ਇਹ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਵੱਡੇ ਕੀਤੇ ਹੋਏ ਪੁੰਨ ਸਾਹਮਣੇ ਆਉਂਦੇ ਹਨ ਤਾਂ ਭਾਈ ਸੰਤਾਂ ਦਾ ਮਿਲਾਪ ਹੁੰਦਾ ਹੈ।
ਆਠ ਪਹਿਰ ਹਰ ਧਿਆਏ,
ਫਿਰ ਭਾਈ ਪ੍ਰਾਪਤੀ ਕੀ ਹੁੰਦੀ? ਵੱਡਿਆਂ ਭਾਗਾਂ ਕਰਕੇ ਜੇ ਸੰਤਾਂ ਦੀ ਵੀ ਪ੍ਰਾਪਤੀ ਹੋਈ, ਸੰਤਾਂ ਦਾ ਮਿਲਾਪ ਹੋ ਗਿਆ, ਫਿਰ ਕੀ ਹੋਇਆ? ਵੱਡਿਆਂ ਭਾਗਾਂ ਦਾ ਇੰਨਾ ਹੀ ਫਾਇਦਾ ਹੋਇਆ? ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਸੰਤਾਂ ਦਾ ਮਿਲਾਪ ਹੋਇਆ ਨਾ, ਫਿਰ ਆਠ ਪਹਿਰ ਹਰ ਧਿਆਏ, ਉੱਠੇ ਪੈਰ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ, ਉੱਠੇ ਪੈਰ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੇ ਨੇ, ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਹਨ।
ਹਰ ਜਸ ਨਿਤ ਸੋਨਾ,
ਤੇ ਉਹ ਪਰਮਾਤਮਾ ਦੇ ਨਾਮ ਜਸ ਨੂੰ ਰੋਜ਼ਾਨਾ ਸੁਣਦੇ ਨੇ ਨਿਤ ਨੇਮ ਨਾਲ। ਇਹ ਨਹੀਂ ਕਿ ਅਸੀਂ ਮੱਸਿਆ ਵਾਲੇ ਦਿਨ ਪਰਮਾਤਮਾ ਦਾ ਨਾਮ ਗੁਰਦੁਆਰੇ ਜਾਵਾਂਗੇ ਸੁਣਿਆਵਾਂਗੇ, ਸੰਗਰਾਂਦ ਵਾਲੇ ਦਿਨ ਜਾਵਾਂਗੇ ਉਹਦੇ ਬਾਰਾਂ ਮਾਹਾਂ ਦੀ ਬਾਣੀ ਸੁਣਿਆਵਾਂਗੇ, ਇੱਕ ਦਿਨ ਦਾ ਕੰਮ ਨਹੀਂ ਭਾਈ। ਹਰ ਜਸ ਨਿਤ ਸੁਣ, ਉਹ ਪਰਮਾਤਮਾ ਦੇ ਨਾਮ ਨੂੰ ਨਿਤ ਸੁਣਦੇ ਨੇ। ਨਿਤਾ ਪਰਤੀ ਉਹਨਾਂ ਨਿਯਮ ਬਣਾ ਲਿਆ ਕਿ ਪਰਮਾਤਮਾ ਦਾ ਨਾਮ ਦੀ ਆਰਾਧਨਾ ਰੋਜ਼ ਕਰਨੀ ਹੈ।
ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪ੍ਰੀਤ।
ਹੁਣ ਲੜੀਵਾਰ ਕਥਾ ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਇਸ ਸਥਾਨ 'ਤੇ ਲੜੀਵਾਰ ਕਥਾ ਚੱਲ ਰਹੀ ਹੈ, ਸੋ 716 ਅੰਗ 'ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਟੋਡੀ ਰਾਗ ਦੇ ਵਿੱਚ ਪੰਜਵੇਂ ਘਰ ਸੁਰ ਤਾਲ ਦੇ ਵਿੱਚ ਦੋ ਪਦਿਆਂ ਦੇ ਸ਼ਬਦ ਆਰੰਭ ਕੀਤੇ ਸਨ, ਉਹਦੇ ਵਿੱਚੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਦੇ ਘਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। माई मेरे मन की प्रीत, प्रीत किहदे नाल जोड़नी है, प्रीत किसनू कहिंदे ने, सतगुरु जी इहदी व्याख्या कर रहे ने, क्योंकि प्रीत एक बहुत वड्डा साधन है। धन कलगीधर पातशाह जी ने हुक्म कीता है, जिन प्रेम कियो तिन ही प्रभ पायो। सतगुरु जी बाणी विच फरमाउंदे ने, प्रीत प्रीत गुरिया मोहन लालना, कि गुरु साहब जी दे नाल प्रीत किस तरह पाउणी है, प्रीत किस नूं कहिंदे हन। ते धन गुरु अर्जन साहब सच्चे पातशाह जी कृपा करदे ने कि जिहड़ी असी परमात्मा दे नाम नाल प्रीत जोड़ी है, जिहड़ा असी प्रेम जोड़िया वाहिगुरु दे नाम नाल,
एही करम धर्म जप एही।
कहिंदे भाई जिहड़े पुरातन सनातन धर्मां दे विच मन्ने गए सन, जिन्हां नूं नित नमित कर्म कहिंदे सन, कर्म आदिक, ते जिन्हां नूं यही असली धर्म है, यही कर्म है, ते बहुत किस्म दे धर्मां दे विच कर्मां नूं पहल दित्ती गई कि फलाना कर्म पुठे लमके करना है, फलाना जल धारे ना करना है, फलाना पतंजली कर्म है। महाराज कहिंदे भाई जिहड़ा साडा परमात्मा दे नाल प्रेम जुड़िया है ना, परमात्मा दे नाल प्रीति जुड़ी है, परमात्मा दे नाम दे नाल साडा प्रेम बनिया है, कहिंदे यही कर्म, यही असली शुभ कर्म है मनुख दा, यही धर्म, ते यही भाई सर धर्म है, श्रेष्ठ धर्म, सब तो श्रेष्ठ धर्म भी यही है। इस वास्ते महाराज सच्चे पातशाह जी फरमाते हैं, यही कर्म धर्म जप यही, ते किन्ने किस्म दे जप बनाए हुए सन। महाराज कहिंदे भाई असल जप की है, जिहड़ा परमात्मा दा नाम जपना है, गुरु की बाणी जपनी है, गुरु की कीर्ति महिमा कीर्तन करना है, जिहड़ा इहदे नाल साडा प्रेम पिया है। कहिंदे भाई दुनिया के होर कर्म कांड छड के, नहीं तो महाराज सच्चे पातशाह जी ने प्रतख रूप विच सानू रोक दिता, कर्म धर्म पाखंड जोधी सै तिस जम जगाती लूटा है। उन्होंने भाई जम जम आदि की लुट लेंदे ने, निर्वाण कीर्तन गावो करते का निमख सिमरत जित छूटा। कहिंदे एक निमख मात्र भी जे प्रभु की कीर्ति करांगे तो भाई परमात्मा आप छडा लैणगे। इस वास्ते माई मेरे मन की प्रीत, जिहड़ा असी प्रीत प्रेम दे नाल अपने हिरदे तो परमात्मा नूं श्रद्धा भावना दे नाल याद करदे हां, उहदे नाल प्रेम पाया, उहदे नाल प्रीत पाई है, यही साडे कर्म धर्म हन, यही नेम है, यही मर्यादा है।
राम नाम निर्मल हरीत,
जिहड़े परमात्मा दा नाम जपणा ना, यही सब तो चंगी विधि है, यही रीत मर्यादा है।
रहाओ प्राण आधार जीवन तन मोरै,
विश्राम दे के सतगुरु जी कृपा करते ने, कहिंदे साडे प्राणा दा आसरा भी प्रभु अकाल पुरख वाहिगुरु है, ते साडे जीवन दा आसरा भी उही है।
देखन कौ दर्शन प्रभ नीत,
परमात्मा दे सख्यात दर्शन करन वास्ते रोज ही मन विच प्रीत बनी रहिंदी है, हमेशा प्रीत श्रद्धा भावना दे नाल जो असी प्रतख भी धन गुरु ग्रंथ साहिब दे दर्शन करने, सारे अमृत वेले तो रात तो लैके प्रीत बनी हुंदी है कि अमृत वेला होना है, सतगुरु दे दर्शन करने हन, ते प्रतख परमात्मा दे नाल अपेता पाउण वास्ते जिहड़ी प्रीत बनी है। कहिंदे भाई इह नेता परती साडे हिरदे विच प्रबल है।
बाट घाट दोसा संग मोरै,
बाट तां हुंदी भाई जिहड़ी रस्तियां दी वाट है, घाट हुंदी है जिहड़े घाट समुंदरां ते नदियां दरियावां ते घाट बणे ने। सतगुरु सच्चे पातशाह जी कहिंदे भाई इन्हां रस्तियां दे उपर तां चल के गुजारा हो सकदा, चलण दे साधन लभे जा सकदे ने, नदियां दरिया पार किते जा सकते ने, पर जिहड़े इस संसार की वाट अते परलोक के घाट जिथे वह तरनी आदिक नदियां का जिक्र आया, महाराज सच्चे पातशाह जी कहिंदे भाई उहदे प्रबंध वास्ते की है।
माने अपने को मैं हर सखा कीत,
कहिंदे भाई उहदे वास्ते जेह मार्ग के गणे जाहे ना कोसा, हर का नाम ऊहां संग तोसा, जिहदी वाट दियां कोहां नहीं गिणियां जा सकदियां, उहदे वास्ते कोई खर्च बन्नेआ आपां इत्थों थोड़ी दूर जाणा होवे ना, ਕਿਸੇ ਨੇ ਦਿੱਲੀ ਜਾਣਾ ਹੋਵੇ ਬੰਬੇ ਜਾਣਾ ਹੋਵੇ ਤੇ ਘਰ ਦੇ ਪ੍ਰਸ਼ਾਦੇ ਨਾਲ ਬੰਨ ਦਿੰਦੇ ਲੈ ਭਾਈ ਯਾਰ ਆਜ ਪ੍ਰਸ਼ਾਦਾ ਛਕ ਲਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੰਨਾ ਕੁ ਪ੍ਰਬੰਧ ਤੇ ਕਰ ਲਿਆ ਬਾਟ ਘਾਟ ਦਾ, ਪਰ ਜੇ ਜਿਹੇ ਮਾਰਗ ਗਣੇ ਜਿਹੇ ਮਾਰਗ ਕਿ ਗਣੇ ਜਾਹੇ ਨਾ ਕੋਸਾ, ਜਿਹੜੇ ਪ੍ਰਲੋਕ ਤੱਕ ਤੂੰ ਜਾਣਾ ਉਹਦੀਆਂ ਕੋਹਾਂ ਹੀ ਬੜੀਆਂ ਦੂਰ ਨੇ, ਨਹੀਂ ਉਸ ਰਸਤੇ ਦੀ ਮਿੰਤੀ ਗਿਣਤੀ ਕੋਈ ਨਹੀਂ, ਉਹਦੇ ਵਾਸਤੇ ਫਿਰ ਕੀ ਪ੍ਰਬੰਧ ਕੀਤਾ ਹੈ। ਹਜ਼ੂਰ ਫਰਮਾਉਂਦੇ ਨੇ ਹਰ ਕਾ ਨਾਮ ਉਹਾਂ ਸੰਗਤੋਸਾ, ਕਹਿੰਦੇ ਭਾਈ ਜਿਹੜਾ ਖਾਣਾ ਸਾਡਾ ਨਾ ਆਹਾਰ ਹੈ ਉਹ ਫਿਰ ਪਰਮਾਤਮਾ ਨੇ ਆਪਣਾ ਨਾਮ ਦੇ ਦਿੱਤਾ ਸਾਨੂੰ, ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਅਸੀਂ ਤੇ ਆਪਣੇ ਮਨ ਨੂੰ ਇਹ ਦ੍ਰਿੜ ਕਰ ਲਿਆ ਕਿ ਪਰਮਾਤਮਾ ਦਾ ਨਾਮ ਹੀ ਬਾਟ ਵੀ ਘਾਟ ਵੀ ਰਸਤਾ ਵੀ ਪ੍ਰਲੋਕ ਵੀ ਲੋਕ ਵੀ, ਇਹਦੇ ਵਿੱਚ ਸਾਡੇ ਜਿਹੜਾ ਤੋਸਾ ਹੈ ਆਸਰਾ ਹੈ ਇਹ ਅਸੀਂ ਮਨ ਦੇ ਵਿੱਚ ਦ੍ਰਿੜ ਕਰ ਲਿਆ ਕਿ ਪਰਮਾਤਮਾ ਦੇ ਨਾਮ ਦਾ ਆਸਰਾ ਹੈ।
ਸੰਤ ਪ੍ਰਸਾਦ ਭਏ ਮਨ ਨਿਰਮਲ,
ਇੱਥੇ ਭਾਈ ਸੰਤਾਂ ਮਹਾਂਪੁਰਖਾਂ ਨੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਕਿਰਪਾ ਹੈ, ਉਹ ਸੰਤ ਨੇ ਭਾਈ ਇਸ ਵਾਸਤੇ ਉਹਨਾਂ ਦੀ ਕਿਰਪਾ ਸਦਕਾ ਅਸੀਂ ਵੀ ਮਨ ਵਿੱਚ ਇਹ ਦ੍ਰਿੜ ਸੰਕਲਪ ਕਰ ਲਿਆ ਸੰਤ ਪ੍ਰਸਾਦ ਭਏ ਮਨ ਨਿਰਮਲ। ਜਦੋਂ ਸਾਡੇ ਉੱਪਰ ਉਹਨਾਂ ਦੀ ਕਿਰਪਾ ਹੋਈ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ, ਨਾਮ ਜਪੋ, ਗੁਰੂ ਕੇ ਖੰਡੇ ਦਾ ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਕਰੋ, ਦਸਾਂਨਵਾਂ ਦੀ ਕਿਰਤ ਕਰੋ, ਧਰਮ ਦੀ ਖਾਤਰ ਆਪਾ ਵਾਰਨ ਵਾਸਤੇ ਤਤਪਰ ਹੋਵੋ। ਜਦੋਂ ਕਹਿੰਦੇ ਇਹੋ ਜਿਹੇ ਸੰਤਾਂ ਦਾ ਮਿਲਾਪ ਹੋਇਆ ਸਾਡੇ ਉੱਪਰ ਉਹਨਾਂ ਦੀ ਕਿਰਪਾ ਹੋਈ ਤੇ ਫਿਰ ਸਾਡਾ ਮਨ ਵੀ ਇਹਨਾਂ ਦੁਨਿਆਵੀ ਪਦਾਰਥਾਂ ਤੋਂ ਉੱਚਾ ਉੱਠ ਗਿਆ। ਹਜ਼ੂਰ ਨੇ ਐਸੀ ਕਿਰਪਾ ਕੀਤੀ, ਨਾਮ ਦੀ ਮਹਿਮਾ ਐਸੀ ਹੋਈ ਕਿ ਇਹ ਜੋ ਮਲ ਵਿਖੇਪ ਸੀ ਵਿਸ਼ਿਆਂ ਵਿਕਾਰਾਂ ਦੀ ਮੈਲ ਸੀ ਇਹਦੇ ਤੋਂ ਸਾਡਾ ਮਨ ਵੀ ਨਿਰਮਲ ਕਰ ਦਿੱਤਾ ਸਤਿਗੁਰੂ ਨੇ।
ਕਰ ਕਿਰਪਾ ਆਪਣੇ ਕਰ ਲੀਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਸ ਕਾ ਬਹੁੜ ਕਾਸ਼ ਨਾ ਵਿਚਾਰਾ, ਫਿਰ ਨਹੀਂ ਵਿਚਾਰ ਕਰਦਾ ਜਿਹਦੀ ਇੱਕ ਵਾਰੀ ਬਾਂਹ ਫੜ ਲਈ ਨਾ, ਫਿਰ ਨਹੀਂ ਸੋਚਦਾ ਵੀ ਇਹਨੇ ਪਿਛਲੇ ਕਰਮਾਂ ਚਾਹ ਕੀਤਾ ਸੀ ਇਹ ਪਹਿਲਾਂ ਇਹੋ ਜਿਹੇ ਭੈੜੇ ਕਰਮ ਕਰਦਾ ਰਿਹਾ, ਨਹੀਂ ਭਾਈ ਫਿਰ ਤਾਂ ਉਹਨੇ ਆਪਣੇ ਨਾਲ ਜੋੜ ਲਿਆ। ਇਸ ਕਰਕੇ ਇਹ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਰ ਕਿਰਪਾ ਆਪਣੇ ਕਰ ਲੀਤ, ਇਹ ਤੇ ਉਹਦਾ ਵਡੱਪਣ ਹੈ, ਸਾਡੇ ਵਿੱਚ ਕੋਈ ਐਸਾ ਗੁਣ ਨਹੀਂ ਸੀ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਜੁੜ ਸਕਦੇ ਜਾਂ ਸਾਨੂੰ ਆਪਣੇ ਬਣਾ ਸਕਦਾ, ਇਹ ਤੇ ਉਹਦੇ ਹੀ ਬਹੌਲਤਾ ਹੈ, ਉਹਦਾ ਵਡੱਪਣ ਹੈ ਕਿ ਸਾਨੂੰ ਔਗਣਿਆਰਿਆਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਕਿਰਪਾ ਕਰਕੇ ਆਪਣੇ ਦਾਸ ਬਣਾ ਲਿਆ।
ਸਿਮਰ ਸਿਮਰ ਨਾਨਕ ਸੁਖ ਪਾਇਆ,
ਲਓ ਭਾਈ ਕਹਿੰਦੇ ਦ੍ਰਿੜਤਾ ਨਾਲ ਇਸ ਗੱਲ ਦਾ ਵਿਸ਼ਵਾਸ ਰੱਖੋ ਕਿ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਦਾ ਅਭਿਆਸ ਕੀਤਾ ਨਾਮ ਦਾ ਸਿਮਰਨ ਕੀਤਾ ਉਹਨਾਂ ਨੂੰ ਭਾਈ ਸਦੀਵੀ ਸੁੱਖ ਦੀ ਪ੍ਰਾਪਤੀ ਹੋਈ।
ਆਦ ਜੁਗਾਦ ਭਗਤਨ ਕੇ ਮੀਤ,
ਕਹਿੰਦੇ ਅੱਜ ਦੀ ਗੱਲ ਨਹੀਂ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ, ਕਿੰਨੇ ਭਗਤਾਂ ਦੀ ਗੱਲ ਕਰ ਲਵਾਂਗੇ ਭਾਈ। ਸੋ ਜਿੱਥੇ ਵੀ ਕਿਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ, ਕਦੇ ਗੰਗਾ ਦੀਆਂ ਲਹਿਰਾਂ ਵਿੱਚ ਭਗਤ ਕਬੀਰ ਜੀ ਨੂੰ ਸਿੱਟਿਆ ਗਿਆ, ਕਿਤੇ ਭਗਤ ਰਵਿਦਾਸ ਜੀ ਦੀਆਂ ਪਰਖਾਂ ਹੋਈਆਂ ਸਾਧ ਸੰਗਤ ਜੀ, ਕਿਤੇ ਭਗਤ ਧੰਨੇ ਦੀਆਂ ਪਰਖਾਂ ਹੋਈਆਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਦ ਜੁਗਾਦ ਭਗਤਨ ਕੇ ਮੀਤ, ਇਹ ਤੇ ਮਿੱਤਰ ਨੇ ਅੱਜ ਤੋਂ ਨਹੀਂ, ਇਹ ਤੇ ਯੁਗਾਂ ਆਦਿ ਤੋਂ, ਜਦੋਂ ਯੁਗ ਆਦਿ ਜਦੋਂ ਹਜੇ ਯੁਗਾਂ ਦਾ ਆਰੰਭ ਵੀ ਨਹੀਂ ਸੀ ਹੋਇਆ, ਮਹਾਰਾਜ ਕਹਿੰਦੇ ਉਦੋਂ ਤੋਂ ਲੈ ਕੇ ਆਪਣੇ ਭਗਤਾਂ ਦੇ ਰੱਖਿਅਕ ਹਨ ਸਤਿਗੁਰੂ। ਇਸ ਵਾਸਤੇ ਭਾਈ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਵਾਲੇ ਭਾਉ ਭਗਤੀ ਵਾਲੇ ਸਿਮਰਨ ਵਾਲੇ ਖੰਡੇ ਦਾ ਅੰਮ੍ਰਿਤ ਛਕਾਉਣ ਵਾਲੇ ਗੁਰੂ ਕੀ ਬਾਣੀ ਪੜ੍ਹਾਉਣ ਵਾਲੇ ਇਹੋ ਜਿਹੇ ਮਹਾਂਪੁਰਖ ਹਨ, ਭੁੱਲ ਕੇ ਵੀ ਕਦੇ ਉਹਨਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਸੋ ਸਾਧ ਸੰਗਤ ਹੋ ਸਕੇ ਤਾਂ ਉਹਨਾਂ ਦਾ ਸੰਗ ਕਰਨਾ ਚਾਹੀਦਾ, ਨੇੜੇ ਹੋ ਕੇ ਤੱਕਣਾ ਚਾਹੀਦਾ, ਸੇਵਾ 'ਚ ਲੱਗਣਾ ਚਾਹੀਦਾ, ਉਹਨਾਂ ਤੋਂ ਕੁਝ ਗੁਣ ਪ੍ਰਾਪਤ, ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ, ਇੱਕ ਜ਼ਿੰਦਗੀ ਦੀ ਨਹੀਂ ਜਨਮਾਂ ਜਨਮਾਤਰਾਂ ਦੀ ਕਮਾਈ ਹੁੰਦੀ ਆ। ਇਸ ਵਾਸਤੇ ਜੇ ਉਹਨਾਂ ਦਾ ਕਿਤੇ ਸੰਗ ਮਿਲ ਜਾਵੇ, ਵੱਡੇ ਭਾਗ ਸਮਝਣੇ ਚਾਹੀਦੇ ਆ ਤੇ ਉਹਨਾਂ ਤੋਂ ਗੁਣ ਪ੍ਰਾਪਤ ਕਰਨੇ ਚਾਹੀਦੇ, ਸਤ ਸੰਤੋਖ ਦਇਆ ਧੀਰਜ ਖਿਮਾ ਵਰਗੇ ਸ਼ੁਭ ਗੁਣ ਉਹ ਛਿਨ ਮਾਤਰ ਦੇ ਵਿੱਚ ਬਖਸ਼ ਦਿੰਦੇ ਨੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਨ੍ਹਾਂ 'ਤੇ ਆਪਾਂ ਸ਼ੰਕਾ ਕਰੀ ਫਿਰਦੇ ਹਾਂ ਉਹਨਾਂ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਦ ਜੁਗਾਦ ਭਗਤਨ ਕੇ ਮੀਤ, ਉਹ ਤਾਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੀਤ ਬਣਾ ਲਿਆ, ਮਿੱਤਰ ਬਣਾ ਲਿਆ, ਆਪਣੇ ਸਖੇ ਬਣਾ ਲਿਆ, ਇਸ ਵਾਸਤੇ ਉਹਨਾਂ ਦੇ ਉੱਪਰ ਤੇ ਕਿਰਪਾ ਹੋਈ। ਆਪਾਂ ਵੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਸਾਨੂੰ ਵੀ ਕਿਣਕਾਂ ਮਾਤਰ ਪਰਮਾਤਮਾ ਦਾ ਨਾਮ ਬਖਸ਼ ਦਿਓ, ਗੁਰੂ ਕੀ ਬਾਣੀ ਬਖਸ਼ ਦਿਓ, ਅਸੀਂ ਵੀ ਆਪ ਜੀ ਦੀ ਸੇਵਾ ਵਿੱਚ ਲੱਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਸਫਲਾ ਕਰ ਸਕੀਏ, ਸਾਡੇ 'ਤੇ ਵੀ ਰਹਿਮਤ ਕਰੋ, ਸਾਡਾ ਵੀ ਇਹ ਜੀਵਨ ਸਫਲਾ ਹੋ ਜਾਵੇ, ਮਨੁੱਖਾ ਜਨਮ ਸਫਲਾ ਹੋ ਜਾਵੇ। ਆਪ ਜੀ ਐਸੀ ਕਿਰਪਾ ਕਰੋ, ਰਹਿਮਤ ਕਰੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੜੀਵਾਰ ਕਥਾ ਵਿੱਚੋਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ ਭਾਈ, ਇਹ ਉਪਦੇਸ਼ ਸਾਡਿਆਂ ਹਿਰਦਿਆਂ ਵਿੱਚ ਵਸੇ। ਸੋ ਦਾਸ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦੀ, ਸੰਗਤਾਂ ਦੇ ਦਰਸ਼ਨ ਬਖਸ਼ਿਸ਼ ਕਰਾਏ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸੋ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਸਾਰੇ ਸਟਾਫ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਉਣੀ ਹੈ। ਪਹਿਲਾਂ ਦੋ ਪੰਕਤੀਆਂ ਦਾ ਜਾਪ, ਸਾਰੀਆਂ ਸੰਗਤਾਂ ਨੇ ਅਖੀਰਲੀਆਂ ਪੰਕਤੀਆਂ ਦਾ ਜਾਪ ਸਰਵਣ ਕਰੋ ਜੀ।
ਸੰਤ ਪ੍ਰਸਾਦ ਭਏ ਮਨ ਨਿਰਮਲ, ਕਰ ਕਿਰਪਾ ਆਪਣੇ ਕਰ ਲੀਤ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਦ ਜੁਗਾਦ ਭਗਤਨ ਕੇ ਮੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।